SBS ਪੰਜਾਬੀ ਆਸਟ੍ਰੇਲੀਆ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲੈਂਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਅੱਜ ਅਸੀਂ ਆਪਣੇ ਸੁਣਨ ਵਾਲਿਆਂ ਦੀ ਰੂਬਰੂ ਕਰਵਾ ਰਹੇ ਇੱਕ ਇਹੋ ਜਿਹੀ ਮਹਾਨ ਹਸਤੀ ਦੇ ਜਿਨ੍ਹਾਂ ਨੇ ਪੰਜਾਬੀ ਸੇਵਾ ਦੇ ਵਾਸਤੇ ਆਪਣੇ ਕੰਮ, ਆਪਣੇ ਫਨ ਔਰ ਆਪਣੇ ਆਰਟ ਦੇ ਨਾਲ ਕਈ ਰੰਗ ਨੇ ਜਿਹੜੇ ਉਖਲਾਰੇ। ਸਿਰਫ ਇਹ ਹੀ ਨਹੀਂ ਬਲਕਿ ਜਿਨ੍ਹਾਂ ਜਿਨ੍ਹਾਂ ਖੇਤਰਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ, ਉੱਥੋਂ ਸਾਡੇ ਵਰਗੀ ਨਵੀਂ ਪਨੀਰੀ ਜਾਂ ਨਵੀਂ ਪੀੜ੍ਹੀ ਹੈ ਜਿਹੜੀ, ਉਹਦੇ ਵਾਸਤੇ ਇਹਨਾਂ ਨੇ ਪੰਜਾਬੀ ਖਾਦ ਦਾ ਕੰਮ ਕੀਤਾ। ਕਹਿ ਲਵੋ ਕਿ ਇਹਨਾਂ ਰੁੱਖਾਂ ਨੂੰ ਫਲ ਲਾਉਣ ਦਾ ਸਬੱਬ ਇਹ ਬਣੇ। ਸੋ ਮੇਰੀ ਮੁਰਾਦ ਆ ਡਾਕਟਰ ਸਈਦ ਖਾਵਰ ਪੁੱਟਾ ਹੋਣੇ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਓਰੀਐਂਟਲ ਕਾਲਜ ਸ਼ੋਭਾ ਪੰਜਾਬੀ ਦੇ ਚੇਅਰਮੈਨ ਨੇ। ਅਸਲ ਗੱਲਬਾਤ ਦਾ ਜਿਹੜਾ ਮਕਸਦ ਹੈ ਉਹ ਹੈ ਕਿ ਅੱਜ ਤੋਂ ਠੀਕ ਦੋ ਦਿਨ ਬਾਅਦ ਜਦੋਂ ਪੂਰੇ ਵਿਸ਼ਵ ਦੇ ਵਿੱਚ ਵਰਲਡ ਮਦਰ ਲੈਂਗੁਏਜ ਡੇ ਜਾਂ ਮਾਦਰੀ ਜ਼ੁਬਾਨ ਦਾ ਵੱਡਾ ਦਿਨ ਮਨਾਇਆ ਜਾਏਗਾ, ਉਸ ਬਾਰੇ ਪਾਕਿਸਤਾਨ 'ਚ ਜਾਂ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਦੀ ਸਾਂਭ ਸੰਭਾਲ ਔਰ ਪੰਜਾਬੀ ਦੀ ਸੇਵਾ ਬਾਰੇ ਇਹਨਾਂ ਨਾਲ ਪਰਮਾ ਵਿਚਾਰ ਵਟਾਂਦਰਾ ਕਰਾਂਗੇ। ਸੋ ਆਓ ਗੱਲਬਾਤ ਸ਼ੁਰੂ ਕਰਨੇ ਹਾਂ। ਅਸਲਾਮ ਅਲੈਕੁਮ ਡਾਕਟਰ ਸਾਹਿਬ ਜੀ, ਆਇਆਂ ਨੂੰ।
ਵਾਲੇਕੁਮ ਸਲਾਮ
ਡਾਕਟਰ ਸਾਹਿਬ। ਜਿਹੜਾ ਅਸੀਂ ਦੱਸ ਦਿੱਤਾ ਕਿ ਅੱਜ ਦੀ ਗੱਲਬਾਤ ਦਾ ਜਿਹੜਾ ਉਹ ਕੀ ਵਜ੍ਹਾ ਹੈ ਜਾਂ ਸਬੱਬ ਆ, ਪਰ ਮੈਂ ਉਸ ਤੋਂ ਪਹਿਲਾਂ ਚਾਹਾਂਗਾ ਕਿ ਜਿਸ ਤਰ੍ਹਾਂ ਸੋਹਣੇ ਤਰੀਕੇ ਦੇ ਨਾਲ ਤੁਸੀਂ ਹੱਸਦੇ ਜੇ ਔਰ ਇੱਕ ਹਾਸੇ ਦੇ ਵਿੱਚ ਅੱਜ ਵੀ ਅੱਖਾਂ 'ਚ ਲੋ ਜਿਹੀ ਜਿਹੜੀ ਨਿਕਲਦੀ ਹੈ, ਸੋ ਇਹ ਮਿੱਟੀ 'ਚ ਪੁੰਗਰ ਦੀਆਂ ਇਹੋ ਜਿਹੀਆਂ ਛਾਵਾਂ, ਆਪਣੇ ਪਿਛੋਕੜ ਬਾਰੇ ਦੱਸਣਾ।
ਮੈਂ ਜੀ ਆਪਣਾ ਚਨਾਹ ਦੇ ਕੰਡੇ ਉੱਤੇ ਇੱਕ ਪਿੰਡ ਪਿੱਪਲ ਬੁੱਟਾ, ਤਹਿਸੀਲ ਲਾਲੀਆਂ, ਜ਼ਿਲ੍ਹਾ ਚਨਿਓਟ ਦਾ ਜੰਮਪਲ ਹੈਗਾ। ਚਨਿਓਟ ਕੁਛ ਅਰਸਾ ਪਹਿਲਾਂ ਜ਼ਿਲ੍ਹਾ ਜੰਗ ਦੀ ਇੱਕ ਤਹਿਸੀਲ ਸੀ, ਹੁਣ ਉਸਨੂੰ ਇਲਾਦਾ ਜ਼ਿਲ੍ਹਾ ਦਰਜਾ ਦੇ ਦਿੱਤਾ ਗਿਆ। ਇੰਜ ਸਾਡਾ ਵਸੇਬ ਅਜੇ ਵੀ ਉਹ ਜੰਗ ਦਾ ਵਸੇਬ ਗਿਣਿਆ ਜਾਂਦਾ ਹੈਗਾ। ਸਾਡੇ ਪਿੰਡ ਦੀ ਖਾਸ ਗੱਲ ਇਹ ਵੇ ਕਿ ਉੱਥੇ ਸਾਡੇ ਜੱਦੇ ਅਮਜਦ ਵਡਕੇ ਸਾਡੇ ਦੇ ਦਰਗਾਹ ਹੈਗੇ, ਉਹਨਾਂ ਦਾ ਨਾਂ ਹਜ਼ਰਤ ਹਾਫਿਜ਼ ਦੀਵਾਨ ਚਿਸ਼ਤੀ ਕਾਦਰੀ ਰਹਿਮਤੁੱਲਾਹ ਅਲੈਹ। ਉਹਨਾਂ ਨੇ ਪਹਿਲਾ ਫੈਜ਼ ਉਹਨਾਂ ਨੂੰ ਬਗਦਾਦ ਸ਼ਰੀਫ ਤੋਂ ਮਿਲਿਆ ਔਰ ਦੂਜਾ ਪਾਕ ਪਤਨ ਸ਼ਰੀਫ ਤੋਂ। ਦਰਬਾਰ ਸ਼ਰੀਫ ਦੇ ਉੱਤੇ ਹਰ ਜੁਮੇਰਾਤ ਨੂੰ ਲੋਕ ਨਾ ਤਾਂ ਕਵਾਲੀ ਜਾਂ ਹੋਰ ਸੁਫੀਆਨਾ ਕਲਾਮ ਗਾਇਆ ਜਾਂਦਾ, ਤੋ ਬਚਪਨ ਤੋਂ ਹੀ ਮੇਰੇ ਕੰਨਾਂ ਤੇ ਪੈਂਦਾ ਰਿਹਾ। ਦੂਜਾ ਮੇਰੇ ਵਾਲਿਦ ਸਾਹਿਬ ਆਪ ਵੀ ਅਮਲੀ ਸੂਫੀ ਹਨ, ਉਹਨਾਂ ਨੇ ਕੋਈ ਬੈਤ ਕਰਨਾ ਜਾਂ ਕੋਈ ਪੀਰੀ ਮੁਰੀਦੀ ਦਾ ਸਿਲਸਿਲਾ ਜਾਂ ਕਾਰੋਬਾਰ ਤਸਵਫ ਦੇ ਵਿੱਚ ਚਲਾਉਣ ਵਾਲੇ ਬੰਦੇ ਨਹੀਂ ਸਨ ਔਰ ਅੱਛੇ ਖਾਸੇ ਸੂਫੀਆਂ ਦੇ ਵਿੱਚ ਉਹਨਾਂ ਦੀ ਮਾਨਤਾ। ਮੇਰੀ ਵਾਲਦਾ ਸਾਹਿਬਾ ਜਿਹੜੇ ਨੇ ਬਹੁਤ ਇਬਾਦਤ ਗੁਜ਼ਾਰ ਨੇ, ਤਾਂ ਸੋ ਆਪਣਾ ਵਾਲਿਦ ਸਾਹਿਬ, ਵਾਲਦਾ ਸਾਹਿਬਾ ਔਰ ਪਿੰਡ ਦਾ ਜਿਹੜਾ ਮਾਹੌਲ ਹੈ ਉਹਦੇ ਵਿੱਚ ਇੱਕ ਕੋਈ ਸੂਫੀਆਨਾ ਰਚਾ ਹੋ ਐਸੀ ਹਵਾ ਦੇ ਵਿੱਚ ਉਸ ਫਿਜ਼ਾ ਦੇ ਅੰਦਰ।
ਕਦੋਂ ਹੋਸ਼ ਸਾਂਭਣ ਤੋਂ ਬਾਅਦ ਪਹਿਲੀ ਵਾਰ ਇਹ ਅਹਿਸਾਸ ਹੋਇਆ ਕਿ ਮੇਰੇ ਮੋਢਿਆਂ ਦੇ ਉੱਤੇ ਮੇਰੀ ਜ਼ੁਬਾਨ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ, ਔਰ ਫਿਰ ਡੈਡੀਕੇਟਡਲੀ ਆਪਣੇ ਆਪ ਦੇ ਨਾਲ ਸਮਝੌਤਾ ਕਰਕੇ ਆਪਣੇ ਆਪ ਨੂੰ ਇਸ ਪਾਸੇ ਲਾਇਆ?
ਦੇਖੋ ਜੀ, ਮੈਂ ਤੇ ਨਵੀਂ ਜਮਾਤ ਤੋਂ ਪੜ੍ਹਨੀ ਸ਼ੁਰੂ ਕੀਤੀ ਹੈਗੀ। ਉਸ ਜ਼ਮਾਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਨਹੀਂ ਸੀ ਆਉਂਦੀ, ਕੋਈ ਟਾਵਾਂ ਟਾਵਾਂ ਉਸਤਾਦ ਜਿਹੜਾ ਸੀ ਉਹ ਪੜ੍ਹਾਉਂਦਾ ਸੀ, ਤਾਂ ਸਾਡੇ ਸਕੂਲ ਦੇ ਵਿੱਚ ਇੱਕ ਉਸਤਾਦ ਨੇ ਕਿਹਾ ਸਾਨੂੰ ਕਿ ਪੰਜਾਬੀ ਤੁਹਾਨੂੰ ਪੜ੍ਹਾਈ ਜਾਵੇਗੀ ਅਤੇ ਮੈਂ ਪੰਜਾਬੀ ਰੱਖ ਲਏ। ਜੰਗ ਦੇ ਪਿੰਡਾਂ ਵਿੱਚ ਤਾਂ ਫੋਕ ਇੰਨੀ ਹੀ ਆ ਨਾ ਜਿਵੇਂ ਆਪਣਾ ਆਕਸੀਜਨ ਆਉਂਦੀ ਹੈਗੀ ਬਾਕੀ ਦੁਨੀਆਂ ਦੇ ਵਿੱਚ, ਤਾਂ ਇਹਨਾਂ ਸ਼ੈਵਾਂ ਤੋਂ ਮੇਰਾ ਰੁਝਾਨ ਜਿਹੜਾ ਉਹ ਪੰਜਾਬੀ ਵੱਲ ਸ਼ੁਰੂ ਹੋ ਗਿਆ। ਜਿੱਥੇ ਤੱਕ ਜ਼ਿੰਮੇਵਾਰੀ ਦਾ ਤਾਂ ਕਿ ਮੈਂ ਤਾਂ ਇਸ਼ਕ ਕਰਕੇ ਪੰਜਾਬੀ ਵੱਲ ਆਇਆ ਵਾਂ, ਮੈਨੂੰ ਨਹੀਂ ਪਤਾ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ ਕੀ ਨਹੀਂ ਹੁੰਦੀਆਂ, ਮੈਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਕੋਈ ਐਡਾ ਨਿਖੇੜ ਮੈਂ ਲੰਮਾ ਜਿਹੜਾ ਨਹੀਂ ਕੀਤਾ। ਇੱਕ ਆਪਣਾ ਇਸ਼ਕ ਹੈਗਾ, ਇੱਕ ਮੇਰੀ ਜ਼ਿੰਦਗੀ ਹੈਗੀ ਔਰ ਉਸ ਦੇ ਵਿੱਚ ਮੈਂ ਲਿਵ ਕਰਨਾ ਵਾਂ।
ਪਹਿਲੀ ਔਲਾਦ ਪਲੇਠੀ ਦੀ ਜਾਂ ਕਿਤਾਬ ਉਹਦੇ ਨਾਲ ਤਾਂ ਪਿਆਰ ਹੁੰਦਾ ਹੀ ਹੁੰਦਾ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਨਿਤਾਰ ਕੇ ਦੱਸੋ ਕਿ ਪੰਜਾਬੀ ਅਦਬ ਦੇ ਕਿਹੜੇ ਕਿਹੜੇ ਖੇਤਰ ਨੇ ਜਿਨ੍ਹਾਂ 'ਚ ਤੁਸੀਂ ਕੰਮ ਕੀਤਾ, ਔਰ ਕਿਤਾਬੀ ਸ਼ਕਲ 'ਚ ਕਿਹੜੇ ਕਿਹੜੇ ਸਨ 'ਚ ਇਹ ਸਾਹਮਣੇ ਆਇਆ ਔਰ ਨਾਂ ਕੀ ਸੀ?
ਜੀ, ਮੇਰੀ ਪਹਿਲੀ ਕਿਤਾਬ ਚੰਨ ਚਨਾਹ ਦੇ ਜੰਗ ਦੇ ਪੰਜਾਬੀ ਸ਼ਹਿਰਾਂ ਬਾਰੇ ਛਪੀ 1990 ਦੇ ਵਿੱਚ। ਇਹਦੇ ਮਗਰੋਂ ਕੁਲੀਆਤ ਸ਼ਾਹ ਅਜ਼ੀਮ ਦੇ ਨਾਂ ਨਾਲ, ਸ਼ਾਹ ਅਜ਼ੀਮ ਇੱਕ ਸ਼ਹਿਰ ਸਨ ਜਿਹਨੇ ਮੁਜ਼ੱਫਰ ਖਾਨ ਦੀ ਵਾਰ ਲਿਖੀ, ਸਾਹੀਵਾਲ ਦੀ ਵਾਰ ਲਿਖੀ, ਉਹ ਸਾਰੀਆਂ ਤਿੰਨੋਂ ਵਾਰਾਂ ਜਿਹੜੀਆਂ ਨੇ, ਉਹਨਾਂ ਦਾ ਤਕਰੀਬਨ ਜਿਹੜਾ ਜ਼ਮਾਨਾ ਹੈਗਾ ਉਹ 1800 ਤੋਂ 1818 ਤੱਕ ਦਾ ਹੈਗਾ। ਰਜੀਤ ਸਿੰਘ ਨੇ ਜਿਹੜਾ ਸਾਹੀਵਾਲ 'ਤੇ ਹਮਲਾ ਕੀਤਾ, ਸਾਹੀਵਾਲ ਜਿਹੜਾ ਸਰਗੋਧਾ, ਰਜੀਤ ਸਿੰਘ ਦਾ ਜੰਗ 'ਤੇ ਜਿਹੜਾ ਹਮਲਾ ਸੀ, ਰਜੀਤ ਸਿੰਘ ਦਾ ਮੁਲਤਾਨ ਉੱਤੇ ਹਮਲਾ, ਉਸ ਦੇ ਸੂਰਮੇ ਕਿਵੇਂ ਲੜੇ ਉਸ ਦੇ ਬਾਰੇ ਵਾਰਾਂ ਨੇ, ਯਾਨੀ ਉੱਥੋਂ ਦੀ ਆਪਣਾ ਇੱਕ 19th century ਦੀ ਇੱਕ ਮਨਜ਼ੂਮ ਤਰੀਖ ਆਖ ਲਵੋ, ਜਾਂ ਅਸੀਂ ਸਾਡਾ ਪੰਜਾਬੀ ਸਾਹਿਤ ਵਾਲੇ ਅਸੀਂ ਵਾਰ ਰੱਖਦੇ ਹਾਂ। ਉਹਦੇ ਮਗਰੋਂ ਫਿਰ ਮੈਂ ਮਜ਼ਮੂਨਾਂ ਦੇ ਦੋ ਮਜਮੂਏ ਸਾਂਝ ਵਿਚਾਰ ਔਰ ਸਾਂਝ ਸੁਰਤ ਦੇ ਨਾਂ ਨਾਲ ਤਰਤੀਬ ਦਿੱਤੇ। ਉਹ ਸਾਂਝ ਵਿਚਾਰ ਦੇ ਵਿੱਚ ਹੀ ਮੈਂ ਜਿਹੜੇ ਪ੍ਰੋਮੀਨੈਂਟ ਈਸਟ ਪੰਜਾਬ ਦੇ ਕ੍ਰਿਟਿਕ ਹੈ ਸਨ, ਡਾਕਟਰ ਮੋਹਨ ਸਿੰਘ ਦੀਵਾਨਾ, ਆਪਣੇ ਹਰਨਾਮ ਸਿੰਘ ਸ਼ਾਨ, ਫੋਕ ਦੇ ਵਿੱਚ ਦਵਿੰਦਰ ਸਤਿਆਰਥੀ, ਇਸ ਤਰ੍ਹਾਂ ਦੇ ਨਾਂ ਈਸਟ ਪੰਜਾਬ ਦੇ, ਵੈਸਟ ਪੰਜਾਬ ਦੇ ਮਿਲਾ ਕੇ ਮੈਂ ਇੱਕ ਮਜ਼ਮੂਨਾਂ ਦੀ ਚੋਣ ਤਰਤੀਬ ਦਿੱਤੀ ਸਾਂਝ ਵਿਚਾਰ ਦੇ ਨਾਂ ਨਾਲ, ਜਿਹੜੀ ਕਾਫ਼ੀ ਸ਼ੁਹਰਤ ਵੀ ਹਾਸਿਲ ਕੀਤੀ ਔਰ ਅੱਜ ਤੱਕ ਵੀ ਲੋਕਾਂ ਦੇ ਹੱਥਾਂ 'ਚ ਹੈਗੇ। ਉਹਦੇ ਨਾਲ ਇੱਕ ਹੋਰ ਕਿਤਾਬ ਪਰੋਜ਼ ਬਾਰੇ, ਫਿਕਸ਼ਨ ਬਾਰੇ ਸਾਂਝ ਸੁਰ ਦੇ ਨਾਂ ਨਾਲ ਇੱਕ ਤਰਤੀਬ ਦਿੱਤੀ। ਉਹਨਾਂ ਦੇ ਮਗਰੋਂ ਮੇਰੇ ਅੱਗੇ ਫਿਰ ਫੋਕ ਦਾ ਕੰਮ ਸ਼ੁਰੂ ਹੋ ਗਿਆ। ਉਹਦੇ ਮਗਰੋਂ ਫਿਰ ਮੈਂ ਫੋਕ ਦੀ ਕਿਤਾਬ ਛਪਾ ਲਈ, ਇੱਕ ਲੋਕ ਗਾਵਣਾ ਦੀ ਜਾਂ ਲੋਕ ਗੀਤਾਂ ਦੀ ਕਿਤਾਬ, ਨੈਣ ਨਾ ਰਹਿੰਦੇ ਤੱਕਣੋਂ, ਮੈਂ ਪਾਣੀ ਪਰੈਨੀ ਆਪਤ ਨੂੰ, ਸੁੰਜਨ ਨੈਣ ਨਾ ਰਹਿੰਦੇ ਤੱਕ ਨੂੰ ਟੱਪੇ ਦੇ ਬੋਲ ਨੇ, ਜੰਗ ਦੇ ਲੋਕ ਗੀਤਾਂ ਦੀ ਕਿਤਾਬ ਛਪੀ, ਉਸ ਕਿਤਾਬ ਨੂੰ ਵੀ ਕਾਫੀ ਆਪਣਾ ਪੜ੍ਹੀ ਗਏ। ਉਹਨਾਂ ਦੇ ਬਾਅਦ ਇੱਕ ਮੇਰੀ ਸ਼ਾਰਟ ਸਟੋਰੀ ਦੀ ਕਿਤਾਬ ਛਪੀ, ਨਾ ਜੰਗ ਛੁੱਟਿਆ ਨਾ ਕੰਨ ਪੱਟਿਆ। ਫਿਰ ਮੇਰਾ ਆਪਣਾ ਰੁਝਾਨ ਜਿਹੜਾ ਹੈਗਾ, ਮੈਂ ਪੀ ਏ ਡੀ ਕਰ ਚੁੱਕਾ ਸਾਂ ਇਸ ਸਰਸੇ ਦੇ ਵਿੱਚ, ਪੀ ਏ ਡੀ ਕਰਨ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਆਜ਼ਾਦ ਵੀ ਹੋ ਗਿਆ। ਫਿਰ ਮੈਂ ਜਿਹੜਾ ਅਸਲ ਜਿਹੜਾ ਕੰਮ ਜਿਹੜਾ ਜਿਸ ਮੈਨੂੰ ਬੜੀ ਇੱਜ਼ਤ ਦਿੱਤੀ ਹੈਗੀ ਔਰ ਲੋਕਾਈ ਨੇ ਬੜਾ ਹੀ ਉਸਨੂੰ ਆਪਣਾ ਮਾਣ ਦਿੱਤਾ ਹੈਗਾ, ਉਹ ਮੇਰਾ ਆਪਣਾ ਓਰਲ ਟ੍ਰੈਡੀਸ਼ਨ ਦੇ ਉੱਤੇ ਕੰਮ ਹੈਗਾ, ਜਿਸ ਨੂੰ ਤੁਸੀਂ ਹਿਸਟੋਰੀਕਲ ਪੰਜਾਬੀ ਫੋਕ ਟੇਲਸ ਆਖ ਸਕਦੇ ਅੱਗੇ। ਉਹਦੀਆਂ ਚਾਰ ਕਿਤਾਬਾਂ ਕਮਾਲ ਕਹਾਣੀ, ਨਾਬਰ ਕਹਾਣੀ, ਬਾਰ ਕਹਾਣੀ ਔਰ ਰਾਜ ਕਹਾਣੀ ਦੇ ਨਾਂ ਨਾਲ ਛਪੀਆਂ। ਇਹਨਾਂ ਦੇ ਨਾਲ ਮੈਂ ਵਾਰਾਂ ਦਾ ਬੜਾ ਵੱਡਾ ਪ੍ਰੋਜੈਕਟ ਲੈਂਦੇ ਦੀਆਂ ਵਾਰਾਂ, ਸਾਡੇ ਪੁਰਾਣੇ ਤੁਸੀਂ ਬਾਰ ਦੀ ਵਾਰ ਕਹਿ ਲਵੋ, ਬਾਰ ਦੇ ਇਲਾਕੇ ਦੇ ਵਿੱਚ ਜਿਹੜੀਆਂ ਵਾਰਾਂ ਹੋਈਆਂ ਸਨ, ਕਿਉਂਕਿ ਉਹ ਕਿਤੇ ਰਿਟਰਨ ਫਾਰਮ ਹੀ ਨਹੀਂ ਸਨ, ਨਾ ਹੀ ਕਿਸੇ ਕਿਧਰੇ ਉਹਨਾਂ ਦਾ ਵੇਰਵਾ ਮਿਲਦਾ ਸੀ, ਜ਼ਾਹਿਰ ਓਰਲ ਸਨ। ਮੈਂ ਉਹਨਾਂ ਨੂੰ ਇਕੱਠਿਆਂ ਕੀਤਾ, ਉਹ ਬੜੀ ਤਗੋਦੋ ਕੀਤੀ। ਤਕਰੀਬਨ ਜਿਹੜਾ ਬਾਹਰ ਦਾ ਇਲਾਕਾ ਹੈ ਨਾ, ਉਹ ਮੈਂ ਮੈਕਸੀਮਮ ਜਿੱਥੇ ਕੋਈ ਸਟੋਰੀ ਟੈਲਰ ਮਿਲਿਆ ਹੈਗਾ, ਜਿੱਥੇ ਕਿਸੇ ਨੂੰ ਵਾਰ ਵਾਲੇ ਨੂੰ ਪਤਾ ਹੈਗਾ ਵਾਰ ਦਾ, ਉੱਥੇ ਪਹੁੰਚਿਆ। ਅਤੇ ਇੰਝ ਮੈਂ ਆਪਣੇ ਸ਼ੌਕ ਦੇ ਵਿੱਚ ਕੋਈ 15-20 ਸਾਲ ਮੈਂ ਲਗਾ ਫਿਰਿਆ। ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸਨ, ਅਤੇ ਲੋਕ ਜਿਹੜੇ ਸਨ ਉਹ ਕਿਧਰੇ ਕੋਈ ਠੰਡਿਆਂ ਇਲਾਕਿਆਂ ਨੂੰ ਟੁਰ ਜਾਂਦੇ ਨੇ, ਬਾਹਰਲੇ ਮੁਲਕਾਂ ਨੂੰ ਟੁਰ ਜਾਂਦੇ ਨੇ, ਅਤੇ ਮੈਂ ਆਪਣਾ ਸਟੋਰੀ ਟੈਲਰ ਦੇ ਪਿੱਛੇ ਔਰ ਵਾਰਾਂ ਦੇ ਪਿੱਛੇ ਹੁੰਦਾ ਸਾਂ। ਅਤੇ ਗਰਮੀ ਦੀਆਂ ਛੁੱਟੀਆਂ ਉੱਧਰ ਮੇਰੀ ਆਮ ਤੌਰ ਲੱਗ ਜਾਂਦੀਆਂ ਸਨ, ਉਹਦੇ 'ਚ ਮੇਰੀਆਂ ਉਹ ਲੋਕ ਕਹਾਣੀ ਦੀ ਜਿਹੜੀ ਕਿਤਾਬਾਂ ਨੇ ਉਹਨਾਂ ਨੇ ਕਾਫੀ ਸ਼ੋਹਰਤ ਹਾਸਲ ਕੀਤੀ।
ਡਾਕਟਰ ਸਾਹਿਬ, ਸਿੰਧ ਦੇ ਵਿੱਚ ਸਿੰਧੀ, ਖੈਬਰ ਪਖਤੂਨਖਾਨ 'ਚ ਪਸ਼ਤੋ ਆਪਣੇ ਪੂਰੇ ਹਵਾਲੇ ਦੇ ਨਾਲ ਮੌਜੂਦ ਆ। ਪੰਜਾਬ 'ਚ ਜਦੋਂ ਪੰਜਾਬੀ ਦੀ ਗੱਲ ਕਰੀ ਦੀ ਹੈ, ਸਾਨੂੰ ਵਤਨ ਦੁਸ਼ਮਣ ਵੀ ਆਖਿਆ ਜਾਂਦਾ, ਸਾਨੂੰ ਗਦਾਰ ਵੀ ਆਖਿਆ ਜਾਂਦਾ, ਸਰਕਾਰ ਆ ਜਿਹੜੀ ਉਹ ਵੀ ਅੱਖਾਂ ਮੀਟ ਕੇ ਬੈਠੀ ਹੈ। ਇਹ ਤੁਸੀਂ ਜਿਹੜੀਆਂ ਆਸ ਉਮੀਦ ਦੀਆਂ ਗੱਲਾਂ ਕਰਨ ਡੇ ਜੇ, ਇਹ ਹਾਲਾਤ ਨੇ ਜਿਹੜੇ, ਇਹ ਇਹਦੇ ਨਾਲ ਇੱਕੋ ਜਿਹੇ ਨਹੀਂ ਹੈ, ਮਤਲਬ ਕਿ ਗੱਡੀ ਤੁਹਾਡੀ ਹੈ ਜਿਹੜੀ ਉਹ ਤਾਂ ਸਿੱਧੀ ਜਾਣ ਡਈ ਹੈ, ਬਿਲਕੁਲ ਤੁਸੀਂ ਉਹ ਜਿਹੜੇ ਜ਼ਾਵੀਆ ਦੱਸੇ ਠੀਕ ਆ, ਜ਼ਿੰਮੇਦਾਰਾਂ ਵੱਲੋਂ ਗਫਲਤਾਂ ਹੀ ਗਫਲਤਾਂ ਨੇ, ਕੀ ਤੁਸੀਂ ਵੇਖਣ ਡੇ ਜੇ ਕਿ ਆਉਣ ਵਾਲਾ ਵਕਤ ਇਹਦੇ ਬਾਵਜੂਦ ਪੰਜਾਬੀ ਦਾ?
ਸਰ, ਜਿਹੜੀ ਗੱਲ ਹੈਗੀ ਨਾ ਕਿ ਸਿੰਧ ਦੇ ਵਿੱਚ ਅੰਗਰੇਜ਼ਾਂ ਨੇ ਸਿੰਧੀ ਖਤਮ ਮੁਕਾਈ ਨਹੀਂ ਹੈਗੀ, ਜਿਹੜਾ ਪੁਰਾਣਾ ਨਿਜ਼ਾਮ ਚੱਲਦਾ ਆ ਰਿਹਾ ਸੀ ਉਹਨੂੰ ਸਿੰਧ ਕੰਟੀਨਿਊ ਕਰ ਦਿੱਤਾ ਹੈਗਾ। ਜਿੱਥੋਂ ਤੱਕ ਖੈਬਰ ਪਖਤੂਨਖਾ ਦੇ ਵਿੱਚ ਗੱਲ ਹੈਗੀ ਕਿ ਉੱਥੇ ਵੀ ਆਪਣਾ ਪੰਜਾਬੀ ਹੋਣ ਸ਼ੁਰੂ ਹੋਈ ਹੈਗੀ, ਇੱਕ ਦੋ ਦਫ਼ਾ ਪਹਿਲੇ ਕੋਸ਼ਿਸ਼ਾਂ ਹੋਈਆਂ ਨੇ, ਲੇਕਿਨ ਉਹ ਵੀ ਕੋਸ਼ਿਸ਼ ਨਾਕਾਮ ਹੋਈਆਂ। ਲੇਕਿਨ ਇਹ ਹੈਗਾ ਕਿ ਉਹ ਆਪਣੇ ਬਹੁਤ ਆਪਣੇ ਵਿਰਸੇ ਨਾਲ ਬਹੁਤ ਜ਼ਿਆਦਾ ਪਠਾਣ ਜੁੜਿਆ ਹੈਗਾ ਪੰਜਾਬੀ ਨਾਲ ਜ਼ਿਆਦਾ। ਲੇਕਿਨ ਸਾਨੂੰ ਅਸਲ ਜਿਹੜੀ ਪੀ ਆਈ ਹੈ ਨਾ ਪੰਜਾਬੀਆਂ ਨੂੰ, ਕਿ ਸਾਨੂੰ 1859 ਅੰਗਰੇਜ਼ ਦੇ ਡੰਡੇ ਨਾਲ ਸਾਰਾ ਆਪਣਾ ਵਿਰਸੇ ਤੋਂ ਵੱਖ ਕੀਤਾ ਗਿਆ। ਹੁਣ ਅੱਜ ਮਲੀ ਸਾਹਿਬ 6ਵੀਂ ਨਸਲ ਹੈਗੇ ਕਿ ਜਿਹੜੀ ਆਪਣੀ ਵਿਰਸੇ ਤੋਂ ਦੂਰ ਹੈਗੀ, ਔਰ 6ਵੀਂ ਨਸਲ ਦੱਸਿਆ ਜਾਵੇਗਾ ਤੁਸੀਂ ਤੁਹਾਡੇ ਪੇਰੈਂਟਸ ਦਾ ਬਾਓ ਅਜਾਦ ਇਹ ਸਨ, ਤਾਂ ਉਹਨੂੰ ਲੱਗਦਾ ਫੈਕਟਸ ਨਹੀਂ ਲੱਗਦੇ, ਕਹਾਣੀਆਂ ਲੱਗਦੀਆਂ ਨੇ। ਤਾਂ ਸਾਡੇ ਨਾਲ ਜਿਹੜਾ ਦਰਾਓ ਇਹ ਹੋਇਆ ਨਾ ਕਿ ਸਾਡਾ ਅੰਗਰੇਜ਼ ਨੇ ਇਹ ਕਰ ਗਿਆ ਹੈਗਾ। ਹੁਣ ਇਹਦਾ ਹੱਲ ਤਾਂ ਸਿਆਸੀ ਤੌਰ 'ਤੇ ਪੰਜਾਬੀ ਨੂੰ ਮੁਕਾਇਆ ਗਿਆ, ਔਰ ਸਿਆਸੀ ਤਰੀਕੇ ਨਾਲ ਹੀ ਇਹ ਬੋਲੀ ਜਿਹੜੀ ਇਹ ਉਸ ਸਾਹਮਣੇ ਆ ਸਕੇਗੀ। ਔਰ ਜਿੱਦਾਂ ਤੱਕ ਪੋਲੀਟੀਕਲ ਪਾਰਟੀਜ਼ ਦੇ ਅੰਦਰ ਕਾਨਸ਼ੀਅਸਨੈਸ ਪੈਦਾ ਨਹੀਂ ਹੁੰਦੀ, ਜਿੱਦਾਂ ਤੱਕ ਬਹੁਤ ਸਾਰੇ ਪ੍ਰੈਸ਼ਰ ਡਿਵੈਲਪ ਨਹੀਂ ਹੁੰਦੇ, ਔਰ ਪੋਲੀਟੀਸ਼ੀਅਨ ਦੇ ਆਪਣੇ ਏਜੰਡੇ ਦੇ ਉੱਤੇ ਆਪਣੇ ਸਵਾਲ ਨਹੀਂ ਆਉਂਦਾ, ਇਹਨਾਂ ਦੇ ਇਹਦਾ ਹੱਲ ਹੋਣਾ ਬੜਾ ਔਖਾ ਹੈਗਾ। ਪਰ ਮੈਂ ਇੱਕ ਪਾਕਿਸਤਾਨੀ ਪੰਜਾਬ ਦੇ ਸ਼ਹਿਰਾਂ ਆਦਿ ਬਣੋ 47 ਤੋਂ ਲੈ ਕੇ ਹੁਣ ਤੱਕ ਬੜੀ ਆਪਣਾ ਮਾਣ ਵਾਲੀ ਗੱਲ ਹੈਗੀ ਕਿ 1947 ਤੋਂ ਮਗਰੋਂ ਪੰਜਾਬੀ ਅਦੀਬਾਂ ਨੇ ਸਾਰੀ ਪੰਜਾਬੀ ਸ਼ਹਿਰਾਂ ਨੇ ਤਾਰੀਖ ਚਲਾਈ। ਆਹ ਮੁਸ਼ਾਇਰੇ ਪੜ੍ਹਦੇ, ਆਪ ਆਪਣੀ ਕਿਤਾਬਾਂ ਛਪਾਉਂਦੇ, ਆਪ ਆਪਣੀ ਕਿਤਾਬਾਂ ਵੇਚਦੇ ਜਾਂ ਆਪਣਾ ਮੁਫਤ ਵੰਡਦੇ। ਫਿਰ ਉਹਨਾਂ ਨੇ ਆਪਣੇ ਬੁੱਝ ਜੂੰ ਰਸਾਲੇ ਕੱਢਣੇ ਸ਼ੁਰੂ ਕੀਤੇ, ਫਿਰ ਉਹਨਾਂ ਆਪਣੀ ਇੱਕ ਆਪਣਾ ਤਨਜ਼ੀਮਾਂ ਬਣਾਈਆਂ, ਆਰਗਨਾਈਜੇਸ਼ਨਾਂ ਤਰਤੀਬ ਦਿੱਤੀਆਂ, ਅਤੇ ਇੰਝ ਹੌਲੀ ਹੌਲੀ ਕਰਦਿਆਂ ਫਿਰ ਗੌਰਮੈਂਟ ਪਾਕਿਸਤਾਨ ਦੇ ਪੰਜਾਬ ਵੱਲੋਂ ਇੱਕ ਛੋਟੀ ਜਿਹੀ ਆਰਗਨਾਈਜੇਸ਼ਨ ਪੰਜਾਬੀ ਅਦਬੀ ਅਕੈਡਮੀ ਬਣੀ। ਲੇਕਿਨ ਉਸ ਪੰਜਾਬੀ ਅਦਬੀ ਅਕੈਡਮੀ ਵੱਲੋਂ ਵੀ ਕੋਈ ਚੀਜ਼ ਐਸੀਆਂ ਛਪ ਗਈਆਂ ਕਿ ਜਿਹੜੀਆਂ ਬੜੀਆਂ ਯਾਦਗਾਰ ਨੇ, ਅਤੇ ਇਹ ਦੀਵੇ ਨਾਲ ਦੀਵਾ ਬਲਦਾ ਗਿਆ। ਫਿਰ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਬਣ ਗਿਆ। ਅਦਬੀ ਬੋਰਡ ਹੀ ਪ੍ਰਾਈਵੇਟ ਆਰਗਨਾਈਜੇਸ਼ਨ ਹੈਗੀ, ਅਦਬੀ ਬੋਰਡ ਦਾ ਇੱਕ ਬੜਾ ਵੱਡਾ ਕਮਾਲ ਹੈਗਾ ਕਿ ਅਦਬੀ ਬੋਰਡ ਦੇ ਕੋਲ ਕਦੀ ਫੰਡ ਨਹੀਂ ਰਿਹਾ, ਲੇਕਿਨ ਦੂਜੇ ਪਾਸੇ ਉਸ ਆਰਗਨਾਈਜੇਸ਼ਨ ਵਾਸਤੇ ਸੈਕਰੀਫਾਈਸ ਕਰਨ ਵਾਲੇ ਹਮੇਸ਼ਾ ਵੱਡੇ ਬੰਦੇ ਰਹੇ ਕਿ ਜਿਨ੍ਹਾਂ ਨੇ ਨਾ ਹਮੇਸ਼ਾ ਵਾਸਤੇ ਉਸ ਇਦਾਰੇ ਸੈਕਰੀਫਾਈਸ ਕੀਤਾ ਫੰਡ ਥੋੜ੍ਹੇ ਆਉਣ ਦੇ ਬਾਵਜੂਦ। ਉਹਦੇ ਮਗਰੋਂ ਹੁਣ ਪਰਵੇਜ਼ ਇਲਾਹੀ ਦੀ ਗਵਰਨਮੈਂਟ ਨੇ ਪਿਲਾਕ ਬਣਾਇਆ ਹੈਗਾ, ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ। ਤਾਂ ਸੋ ਪ੍ਰੋਪਰ ਪੰਜਾਬੀ ਦੇ ਨਾਂ ਉਹ ਜਿਹੜਾ ਪਹਿਲਾ ਇਦਾਰਾ ਹੈਗਾ ਉਹ ਪਿਲਾਕ ਬਣਿਆ, ਉਹਦੇ 'ਚ ਵੀ ਬਕਾਇਦਾ ਇੱਕ ਰਸਾਲਾ ਛਾਪ ਰਿਹਾ ਹੈਗਾ, ਕੋਈ ਕਿਤਾਬਾਂ ਛਾਪ ਰਹੇ ਨੇ, ਕੋਈ ਨਾ ਕੋਈ ਪੰਜਾਬੀ ਦੇ ਫੰਕਸ਼ਨ, ਪੰਜਾਬੀ ਦੇ ਨਾਂ ਦੀ ਬਿਲਡਿੰਗ ਮੌਜੂਦ ਹੈਗੀ, ਕੋਈ ਨਾ ਕੋਈ ਸਿਲਸਿਲਾ ਚੱਲਦਾ ਰਹਿੰਦਾ ਹੈਗਾ। ਪਰ ਜਦੋਂ ਤੱਕ ਪ੍ਰਾਇਮਰੀ ਸਤਰ ਦੀ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਇਹਨਾਂ ਤੱਕ ਇਹ ਸਵਾਲ ਸਿੱਧਾ ਨਹੀਂ ਹੋਏਗਾ।
ਡਾਕਟਰ ਸਾਹਿਬ, ਆਉਂਦੇ ਮਹੀਨੇ ਮਾਰਚ ਦੇ ਵਿੱਚ ਪਾਕਿਸਤਾਨ 'ਚ ਇੱਕ ਲੰਮੀ ਮੁੱਦਤ ਤੋਂ ਬਾਅਦ, ਕਈ ਵਰ੍ਹਿਆਂ ਤੋਂ ਬਾਅਦ ਮਰਦਮਸ਼ੁਮਾਰੀ ਹੋਣ ਆ ਰਹੀ, ਮਰਦਮਸ਼ੁਮਾਰੀ ਦੇ ਵਿੱਚ ਆਪਣੀ ਮਾਂ ਬੋਲੀ ਦੇ ਖਾਨੇ ਬਾਰੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਦੇਖੋ ਜੀ, ਇਹ ਤਾਂ ਆਪਣਾ ਸਾਰੇ ਪੰਜਾਬੀਆਂ ਦਾ ਫਰਜ਼ ਹੈਗਾ ਕਿ ਜਿਹੜੇ ਲੋਕ ਨੇ ਮਰਦਮਸ਼ੁਮਾਰੀ ਕਰ ਰਹੇ ਨੇ ਪੰਜਾਬੀ ਦੇ, ਆਪਣਾ ਉਹਨਾਂ ਬੰਦਿਆਂ ਨੂੰ ਦੱਸਿਆ ਜਾਵੇ ਕਿ ਆਪਣੇ ਆਪ ਨੂੰ ਜ਼ੁਲਮ ਨਾ ਕਰੋ, ਜਿਹੜੇ ਲੋਕ ਪੰਜਾਬੀ ਬੋਲਦੇ ਨੇ ਉਹਨਾਂ ਬੋਲੀਆਂ ਫੈਮਲੀਆਂ ਨੂੰ ਪੰਜਾਬੀ ਰੱਖੋ। ਸਾਡੇ ਕੋਲ ਪ੍ਰਾਇਮਰੀ ਸਕੂਲ ਟੀਚਰ ਜਿਹੜਾ ਹੈਗਾ ਉਹ ਜਾਂਦਾ ਫੀਡ ਦੇ ਵਿੱਚ, ਉਹ ਸਮਝਦਾ ਹੈਗਾ ਕਿ ਉਰਦੂ ਸਾਡੀ ਜ਼ਬਾਨ, ਉਹ ਆਪਣਾ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੇ ਨਾਂ ਜ਼ਬਾਨ ਉਰਦੂ ਲਿਖ ਦਿੰਦਾ ਹੈਗਾ। ਉਹਨਾਂ ਨੂੰ ਕਾਨਸ਼ੀਅਸ ਕਰਨ ਦੀ ਲੋਕ ਟ੍ਰੇਨਿੰਗ ਲੈ ਰਹੇ ਨੇ, ਉਹਨਾਂ ਨੂੰ ਕਾਨਸ਼ੀਅਸ ਕਰਨ ਦੀ ਲੋੜ, ਜਿਹੜੇ ਲੋਕਾਂ ਨੂੰ ਜਾ ਕੇ ਕਾਨਸ਼ੀਅਸ ਕਰਨ ਦੀ ਲੋੜ ਹੈਗੀ, ਮਰਦਾਂ ਸ਼ੁਮਾਰੀ ਵੱਲ ਸਮਝਾਉਣ ਦੀ ਲੋੜ ਹੈਗੀ ਕਿ ਦੇਖੋ ਤੁਸੀਂ ਆਪਣੀ ਜ਼ਬਾਨ ਜਿਹੜੀ ਹੈਗੀ ਆਪਣਾ ਉਸ ਤੋਂ ਕਿਉਂ ਨੱਸਦੇ ਹੈਗੇ। ਅਤੇ ਇਹ ਇਹ ਗੱਲ ਜਿਹੜੀ ਹੈਗੀ, ਇਹ ਨੂੰ ਵੀ ਆਪਣਾ ਸੋਸ਼ਲ ਮੀਡੀਆ ਦੇ ਜ਼ਰੀਏ, ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ, ਵੈਸੇ ਐਸੀਆਂ ਮੰਡਲੀਆਂ ਹੋਣੀਆਂ ਚਾਹੀਦੀਆਂ ਨੇ ਜੇ ਲੋਕਾਂ ਨੂੰ ਜਾ ਕੇ ਕਾਨਸ਼ੀਅਸ ਕਰਨ, ਇਹ ਸਵਾਲ ਬਾਰੇ ਦੱਸਣ ਕਿ ਆਪਣੀ ਜ਼ਬਾਨ ਲਿਖਣੀ ਚਾਹੀਦੀ ਹੈਗੀ, ਨਾ ਕਿ ਸਾਨੂੰ ਕੋਈ ਦੂਸਰੀਆਂ ਜ਼ਬਾਨਾਂ ਨੂੰ ਆਪਣੀ ਮਾਦਰੀ ਜ਼ਬਾਨ ਦਾ ਨਹੀਂ ਬਣਾ ਲੈਣਾ ਚਾਹੀਦਾ।
ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬੜੀ ਬੜੀ ਮਿਹਰਬਾਨੀ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੁਝ ਸਮਾਂ ਕੱਢਿਆ ਔਰ ਸਾਨੂੰ ਕੁਝ ਵਕਤ ਦਿੱਤਾ। ਬਹੁਤ ਧੰਨਵਾਦ ਮੇਰੇ ਕਿ ਇਹ ਯਾਦਗਾਰ ਇੰਟਰਵਿਊ ਜਿਹੜਾ ਇਹ ਕਰਨ ਦਾ ਮੌਕਾ ਮੈਨੂੰ ਲੱਭਾ, ਔਰ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਮੈਨੂੰ ਇਹ ਮਾਣ ਬਖਸ਼ਿਆ।
ਬੜੀ ਮਿਹਰਬਾਨੀ ਮੱਲੀ ਜੀ, ਸਾਰੇ ਸੱਜਣਾ ਮਿੱਤਰਾਂ ਮੇਰੀ ਗੱਲ ਜਿਨ੍ਹਾਂ ਦੇ ਕੰਨਾਂ ਤੱਕ ਪਹੁੰਚ ਰਹੀ ਹੈਗੀ, ਸਾਰਿਆਂ ਨੂੰ ਮੇਰੀ ਤਰਫੋਂ ਸਲਾਮ।
ਫਿਲਹਾਲ ਮੇਰੇ ਵੱਲੋਂ ਇੰਨਾ ਹੀ, ਲੈਂਦੇ ਪੰਜਾਬ ਤੋਂ ਮਾਈਕ੍ਰੋਫੋਨ ਓਵਰ ਕਰਨੇ ਆ ਆਪਣੇ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।